ਅੰਮ੍ਰਿਤ ਕਿਵੇਂ ਟੁੱਟਦਾ ਤੇ ਵਿਗੜਦਾ ਹੈ। ਇਹ ਕਹਿਣਾ ਕਿ ਪਤਿਤ ਕਰਮਾਂ ਦੁਆਰਾ ਕੁਝ ਨਹੀਂ ਵਿਗੜਦਾ, ਅੰਮ੍ਰਿਤ ਹਰ ਹਾਲਤ ਵਿੱਚ ਅੰਮ੍ਰਿਤ ਹੀ ਰਹਿੰਦਾ ਹੈ, ਐਸਾ ਕਹਿਣ ਹਾਰਿਆਂ ਦਾ ਇਹ ਕਥਨ ਕਲਪਨਾ ਮਿੱਥਿਆ ਹੈ। ਸਭ ਪਤਿਤ ਕਰਮ ਪੰਜਾਂ ਵਿਕਾਰਾਂ ਤੋਂ ਉਪਜਦੇ ਹਨ। ਮਾਨਸ ਦੇ ਹੀ ਅੰਦਰ ਇਹਨਾਂ ਪੰਜਾਂ ਵਿਕਾਰਾਂ ਦਾ ਹੀ ਰਾਜ ਹੈ। ਪੰਜ ਭੂਤਕ ਮਨੁੱਖਾਂ ਦੇ ਹੀ ਇਹਨਾਂ ਪੰਜਾਂ ਵਿਕਾਰਾਂ ਨਾਲ ਖਚਾ ਖਚ ਭਰੀ ਪਈ ਹੈ। ਜਿਤਨੇ ਵੀ ਵਿਕਰਮ ਹਨ, ਮਨੁੱਖ ਇਹਨਾਂ ਪੰਜਾਂ ਵਿਕਾਰਾਂ ਦੇ ਅਧੀਨ ਹੋ ਕੇ ਹੀ ਕਮਾਉਂਦਾ ਹੈ। ਇਹਨਾਂ ਵਿਕਾਰਾਂ ਤੋਂ ਹੋੜਨਹਾਰਾ ਕੋਈ ਨਹੀਂ, ਆਪੇ ਇਹਨਾਂ ਤੋਂ ਬਚਿਆ ਜਾ ਨਹੀਂ ਸਕਦਾ। ਸਾਰੇ ਸੰਸਾਰ ਅੰਦਰ ਹੀ ਅੰਧ ਵਰਤਾਰਾ ਵਰਤ ਰਿਹਾ ਹੈ ਅਤੇ ਬਾਜ ਗੁਰੂ ਘੋਰ ਅੰਧਾਰਾ ਅਤੇ ਤਿਮਰ ਗੁਬਾਰਾ ਹੀ ਚਾਰ ਚੁਫੇਰੇ ਛਾ ਰਿਹਾ ਹੈ। ਇਹਨਾਂ ਅੰਧਾ ਧੁੰਦ ਵਹਿਣਾ ਵਿੱਚ ਰੁੜੀ ਜਾਂਦੀ ਲੁਕਾਈ ਨੂੰ ਸਹਾਰਾ ਹੈ ਤਾਂ ਸੱਚੇ ਸਤਿਗੁਰੂ ਦੇ ਪਤਿਤ ਪਾਵਨ ਪਤਿਤ ਉਦਾਹਰਨ ਅੰਮ੍ਰਿਤ ਦਾ ਹੈ। ਅਤੇ ਇਹ ਅੰਮ੍ਰਿਤ ਜਿਸ ਨੂੰ ਸੁਰ ਨਰ ਮੁਨ ਜਨ ਲੋਚ ਰਹੇ ਅਤੇ ਲੋਚ ਲੋਚ ਰਹਿ ਥੱਕੇ, ਕੇਵਲ ਸਤਿਗੁਰੂ ਦੇ ਘਰੋਂ ਦੁਆਰਿਓਂ ਦਰ ਦਰਬਾਰਿਓਂ ਹੀ ਪਾਇਆ ਜਾ ਸਕਦਾ ਹੈ। ਗੁਰੂ ਦੁਆਰਿਓਂ ਇਸ ਅੰਮ੍ਰਿਤ ਨੂੰ ਪਾ ਕੇ ਵੀ ਸੁਚੇਤ ਰਹਿਣਾ ਪੈਂਦਾ ਹੈ, ਨਹੀਂ ਤਾਂ ਪੰਚ ਵਿਕਾਰ ਰੂਪੀ ਚੋਰ ਇਸ ਅੰਮ੍ਰਿਤ ਨੂੰ ਲੁੱਟ ਲੈਂਦੇ ਹਨ। ਪੰਜਾਂ ਵਿਕਾਰਾਂ ਦੇ ਦਮਨ ਕਰਨ ਨੂੰ ਅੰਮ੍ਰਿਤ ਅਤੇ ਅੰਮ੍ਰਿਤ ਛਕਣ ਸਮੇਂ ਦੱਸਿਆ ਦ੍ਰਿੜਾਇਆ ਅੰਮ੍ਰਿਤ ਪਥ ਹੀ ਸਮਰੱਥ ਹੈ। ਇਸ ਅੰਮ੍ਰਿਤ ਪਥ ਤੋਂ ਅਵੇਸਲੇ ਹੋਇਆਂ ਪੰਜਾਂ ਵਿਕਾਰਾਂ ਦੇ ਫੇਰ ਉਪਜ ਪੈਣ ਦਾ ਖਤਰਾ ਹੈ, ਕਿਉਂਕਿ ਅੰਮ੍ਰਿਤ ਦਾ ਪਥ ਨਾ ਰੱਖਿਆਂ ਅੰਮ੍ਰਿਤ ਵੱਥ ਨੂੰ ਛੱਡ ਕੇ ਕੁਪੱਥੀ ਸਿੱਖ ਜਗਿਆਸੂ ਬਿਖਿਆ ਵਿਹਾਜਣ ਲੱਗ ਪੈਂਦੇ ਹਨ। ਅੰਮ੍ਰਿਤ ਛੋੜ ਬਿਖਿਆ ਲੁਭਾਣੇ ਵਾਲਾ ਵਰਤਾਰਾ ਵਰਤ ਜਾਂਦਾ ਹੈ। ਬਸ ਇੱਕ ਵਾਰ ਅੰਮ੍ਰਿਤ ਕਲਾ ਤੋਂ ਖਿਸਕਿਆਂ ਫੇਰ ਤਾਂ ਬਿਖਿਆ ਲੁਭਾਣੇ ਜਨਤਾ ਦਾ ਗਤ ਵਤੀਰਾ ਇਸ ਹੇਠਲੇ ਗੁਰਵਾਕ ਵਿੱਚ ਦਰਸਾਏ ਭਾਵ ਵਾਲਾ ਹੋ ਜਾਂਦਾ ਹੈ। ਅੰਮ੍ਰਿਤ ਛੋੜ ਬਿਖ ਲੱਗੇ ਬਿਖ ਖੱਟਣਾ ਬਿਖ ਰਾਸ, ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁੱਖ ਗਿਰਾਸ, ਇੱਥੇ ਦੁੱਖੋ ਦੁੱਖ ਕਮਾਵਣਾ ਮੁਇਆ ਨਰਕ ਨਿਵਾਸ, ਮਨਮੁਖ ਮੂੰਹ ਮੈਲੈ ਸ਼ਬਦ ਨਾ ਜਾਣਨੀ, ਕਾਮ ਕ੍ਰੋਧ ਵਿਨਾਸ, ਸਤਿਗੁਰ ਕਾ ਭਾਉ ਛੋੜਿਆ ਮਨ ਹਠ ਕੰਮ ਨ ਆਵੈ ਰਾਸ, ਜੰਪੁਰ ਬੱਧੇ ਮਾਰੀਐ ਕੋ ਨਾ ਸੁਣੈ ਅਰਦਾਸ, ਨਾਨਕ ਪੂਰਬ ਲਿਖਿਆ ਕਮਾਵਣਾ ਗੁਰਮੁਖ ਨਾਮ ਨਿਵਾਸ। ਵਡਹੰਸ ਕੀ ਵਾਰ ਮਹਲਾ ਤੀਜਾ। ਇਸ ਗੁਰਵਾਕ ਅੰਦਰ ਦੱਸੀ ਜੋ ਗਤੀ ਅੰਮ੍ਰਿਤ ਛੱਡ ਕੇ ਬਿਖ ਵੱਲ ਲੱਗੇ ਬੇਮੁਖ ਸਿੱਖਾਂ ਦੀ ਹੁੰਦੀ ਹੈ ਬੜੀ ਭਿਅੰਕਰ ਹੈ, ਪਰ ਜਿਨ੍ਹਾਂ ਨੇ ਸਤਿਗੁਰ ਕਾ ਭਉ ਛੋੜਿਆ ਹੈ ਉਹਨਾਂ ਬਿਖ ਦੇ ਕੀੜਿਆਂ ਨੂੰ ਇਹ ਗਤੀ ਭਿਅੰਕਰ ਪ੍ਰਤੀਤ ਹੀ ਨਹੀਂ ਹੁੰਦੀ। ਉਹਨਾਂ ਮਨਮੁਖੀ ਅਮੋੜਾਂ ਨੂੰ ਇਹਨਾਂ ਬਿਖੇ ਵਿਕਾਰਾਂ ਵੱਲੋਂ ਮੂੰਹ ਮੋੜਨ ਦਾ ਅਹਿਸਾਸ ਹੀ ਨਹੀਂ ਰਹਿੰਦਾ। ਉਹਨਾਂ ਮੂੰਹ ਮੈਲੇ ਮਨਮੁਖੀ ਬਿਖਈ ਜਨਤਾ ਨੂੰ ਆਪੋ ਬੋੜ ਗੁਰਮਤ ਅਤੇ ਗੁਰਸ਼ਬਦ ਗੁਰਮੰਤਰ ਨਾਮ ਅੰਮ੍ਰਿਤ प्राप्त ही नहीं हो सकता। अपने मन तन द्वारा ओ इस नरक गर्त दशा तो उभर ही नहीं सकते। गुर शब्द गुर दीख्या गुर दीखत अते गुर प्रदानत अमृत वल्लों ही गुमराह अते उक्के अनजान हो जांदे हन। उना दी विपरीत बुद्धि काम क्रोध आदिक विषयां विच गर्क हो के विनाश हो जांदी है अते सतगुरु दे भय तो हीण खीण होए होए विषय विकारां दे वैणां विच रुड़े तुरे जांदे हन। इना काम क्रोध आदिक दूतां दा पहला ही मनुखा दे ही अंदर वासा हुंदा है। गुरु अते गुरमत नाम तो बेमुख होके अते गुर अमृत पात की होके ओ उना ही दूतां दे फंदे विच फेर फस जांदे हन। इस मंद गति वाली दशा दा नक्शा इस अगलेरे गुरवाक दियां पहलियां पंगतियां अंदर इस बिद खिचिया गया है। इस दे ही अंदर पंच चोर वसें काम क्रोध लोभ मोह अहंकारा अमृत लूटें मनमुख नहीं बूझें कोई ना सुने पुकारा अंधा जगत अंध वर्तारा बाज गुरु गुबारा। हम मेरा कर कर विगुत्ते क्यों चले न चलदियां नाल गुरमुख होवे सो नाम त्यावे सदा हर नाम समाल सच्ची बाणी हर गुण गावे नदरी नदर निहाल। सत गुर ज्ञान सदा घट चानन अमर सिर बादशाहां आन दिन भगत करें दिन राती राम नाम सच लाहा नानक राम नाम निस्तारा शब्द रते हर पाहा सूरठ महला तीजा। इस गुरवाक दियां पिछलियां पंक्तियां साफ स्पष्ट कर दियां हन के पतित होया प्राणी पतित दशा तो उभर के फेर गुरमुख बन जावे ता ही ओ बहुड़ नाम ध्यावन वाली सुरत बिरत नू संभाल सकदा है अते इत बिद ही उसदा निस्तारा फेर हो सकदा है। गुरमुख गुरु का सिख ओ तदे बन सकदा है जे फेर ओ अमृत छके गुरु द्वारे होए के नाम कमाई वाले पंजा गुरमुख प्यारियां तो अमृत छके अते गुरमुख पदवी दी अस्थिरता तदे ही रह सकती है जेकर एक बार अमृत नाम संभाल के सदा ही संभाली रखे खिन खिन नाम अभ्यास कमाईयां करदा रहे नाम अभ्यास नू अरूढ़ रखण लई सच्ची बाणी तुरकी बाणी गुरबाणी दा कीर्तन करदा रहे। निता प्रति गुरबाणी दे कीर्तन दा परचा पाई रखे तां सतगुरु साहिब उस नू चढ़दी कला विच कायम दायम रखण लई सदा सहाई रहिंदे हन। इस बिद ओ गुरमुख जन गुर नदर पात्र हो के नदरी नदर निहाल हो जांदा है। इत्थे अपड़ के अमृत नाम रस जोत प्रकाश हो के उस दे रोम रोम विखे लहराउंदा है अते इस रस जोत विगासी ज्ञान प्रचंड दा उस दे कट अंतर अमिट चानना जगदा रहिंदा है। इस जागत जोत दे तेज प्रताप कर पंचे दूत दमन हो जांदे हन ਅਤੇ ਦਮਨ ਹੋਏ ਰਹਿੰਦੇ ਹਨ, ਫੁਰਨੇ ਮਾਤਰ ਵੀ ਨਹੀਂ ਫੁਰਦੇ। ਇਸ ਨਾਮ ਜੋਤ ਪ੍ਰਗਾਸੀ ਪ੍ਰਚੰਡ ਗੁਰਮਤ ਗਿਆਨ ਦੀ ਗਮਤਾ ਨੂੰ ਪ੍ਰਾਪਤ ਹੋ ਕੇ ਵੀ ਗੁਰਮੁਖ ਜਨ ਅੰਧ ਨਾਮ ਅਭਿਆਸ ਰੂਪੀ ਭਗਤੀ ਵਿੱਚ ਹੀ ਜੁਟੇ ਰਹਿੰਦੇ ਹਨ, ਕਿਉਂਕਿ ਗੁਰ ਹੁਕਮ ਗੁਰਮਤ ਅਨੁਸਾਰ ਦਿਨ ਰਾਤ ਨਾਮ ਅਭਿਆਸ ਵਿੱਚ ਲੱਗੇ ਰਹਿਣਾ ਹੀ ਮਨੁੱਖਾ ਜਨਮ ਦਾ ਸੱਚਾ ਲਾਹਾ ਹੈ। ਸਤਿਗੁਰੂ ਦਾ ਹੁਕਮਨ ਸਿਰ ਹੁਕਮ ਤਤ ਬਾਦਸ਼ਾਹੀ ਹੁਕਮ ਬਸ ਇਹੀ ਹੈ। ਬਸ ਇਸੇ ਸਿਫਤ ਸਲਾਹੀ ਹੁਕਮ ਦੀ ਕਮਾਈ ਦੁਆਰਾ ਹੀ ਹੁਕਮੀ ਬੰਦੇ ਗੁਰ ਸ਼ਬਦ ਕਮਾਵਣ ਹਾਰੇ ਜਨਾਂ ਦਾ ਤਤ ਨਿਸਤਾਰਾ ਹੈ, ਅਤੇ ਇਹ ਤਤ ਨਿਸਤਾਰਾ ਕਰਨੇ ਹਰ ਨਾਮ ਵਿੱਚ ਰਤਿਆਂ ਹੀ ਨਾਮੀ ਵਾਹਿਗੁਰੂ ਨੂੰ ਪਾਈ ਦਾ ਹੈ। ਤਾਂ ਤੇ ਅੰਮ੍ਰਿਤਧਾਰੀ ਗੁਰਮੁਖ ਦਾ ਇੱਕ ਖਿਨ ਨਾਮ ਅਭਿਆਸ ਕਮਾਈ ਤੋਂ ਦੂਰ ਹੋਣ ਦਾ ਮਕਦੂਰ ਨਹੀਂ। ਇਉਂ ਘਾਲ ਕਮਾਈਆਂ ਥਾਂ ਪੈਂਦੀਆਂ ਹਨ, ਅਤੇ ਇਉਂ ਅੰਮ੍ਰਿਤ ਛਕਿਆ ਸਫਲਾ ਰਹਿੰਦਾ ਹੈ, ਤੇ ਇਉਂ ਅੰਮ੍ਰਿਤ ਦੀ ਸੱਚੀ ਪਵਿੱਤਰਤਾ ਪ੍ਰਸਿੱਧ ਹੁੰਦੀ ਹੈ। ਐਵੇਂ ਗੱਲੀ ਬਾਤੀ ਨਹੀਂ, ਨੁਕਤਾ ਚੀਨੀਆਂ ਕਰਨ ਹਾਰੇ ਦੀ ਅਹੰਗਤਾ ਹੀ ਵੱਧਦੀ ਹੈ। ਗੁਰਮਤ ਅਸੂਲਾਂ ਅੰਦਰ ਕੋਈ ਫਰਕ ਨਹੀਂ ਆਉਂਦਾ। ਗੁਰਮਤ ਅਸੂਲਾਂ ਉੱਤੇ ਮਨ ਦੀ ਮਤਸਰ ਦੁਆਰਾ ਛਾਣਬੀਣ ਕਰਨਾ ਇਹ ਗੁਰਮਤ ਅਸੂਲਾਂ ਦੀ ਵਿਰੋਧਤਾ ਹੈ, ਅਤੇ ਗੁਰਮਤ ਤੋਂ ਬਾਗੀ ਹੋਣ ਵਾਲੀ ਗੱਲ ਹੈ। ਗੁਰਮਤ ਅਸੂਲਾਂ ਨੂੰ ਗੁਰਬਾਣੀ ਦੀ ਰੋਸ਼ਨੀ ਅਨੁਸਾਰ ਹੀ ਵਿਚਾਰਿਆ ਜਾਵੇ ਤਾਂ ਗੁਣਕਾਰੀ ਹੁੰਦਾ ਹੈ, ਨਹੀਂ ਤਾਂ ਪੱਲੇ ਕੁਛ ਨਹੀਂ ਪੈਂਦਾ, ਸਗੋਂ ਅਗਲੀ ਖੇਪ ਵੀ ਗਵਾ ਲਈ ਦੀ ਹੈ।